ਬੁਲਾ ਕੇ ਆਪ ਗੁਰਬਾਣੀ ਦੇ ਕੀਰਤਨ ਦਾ ਆਪ ਵਿਚਾਰਾਂ ਦਾ ਲਾਭ ਉਠਾ ਰਹੇ ਹੋ। ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਹੈ, ਸਵਾ ਜਾਂ ਡੇਢ ਘੰਟਾ, ਇਸ ਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ। Thank you. ਵਿਚਾਰ ਕਰੀ ਜਾਓ ਜਾਂ ਇਹ ਦੋਨੋਂ ਵਿਘਨ ਦੂਰ ਹੋ ਜਾਂਦੇ ਹਨ। ਖਿਆਲ ਟਕਾ ਦੇ ਘਰ ਵਿੱਚ ਆਉਂਦਾ ਹੈ, ਇਹੋ ਜਿਹਾ ਖਿਆਲ ਦਾ ਟਕਾ ਇੱਕ ਇੱਕ ਛਿਨ ਦਾ ਕਰੋੜ ਕਰੋੜ ਅਸ਼ਮੇਧ ਜਗ ਦਾ ਫਲ ਰੱਖਦਾ ਹੈ। ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ, ਜਿਸਦੇ ਵਾਸਤੇ ਸਰਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ, ਉਹਨਾਂ ਨੂੰ ਵੀ ਇਹ ਦੁਰਲੱਭ ਹੈ। ਉਹ ਮਨ ਦੀ ਠੰਡ ਤਤਸ਼ਿਨ ਪ੍ਰਾਪਤ ਹੁੰਦੀ ਹੈ ਜਦੋਂ ਮਨ ਹਰੀ ਜਸ ਵਿੱਚ ਇਕਾਗਰ ਹੁੰਦਾ। ਅਤੇ ਆਓ ਇਸਦੇ ਵਾਸਤੇ ਹੀ ਦੱਸਿਆ ਵਾਹਿਗੁਰੂ ਅੰਤਰਯਾਮੀ ਦਾ ਜੋ ਨਾਮ ਹੈ, ਜਿੱਥੇ ਬੇਅੰਤ ਹੋ ਉਸਦੇ ਲਾਭ ਹਨ, ਗੁਣ ਹਨ, ਫਾਇਦੇ ਹਨ, ਸ਼ਕਤੀਆਂ ਹਨ, ਤਾਕਤਾਂ ਅਤੇ ਬਰਕਤਾਂ ਹਨ। ਉੱਥੇ ਮਨ ਦਾ ਟਕਾ, ਮਨ ਦੀ ਸ਼ਾਂਤੀ, ਮਨ ਦੀ ਠੰਡ, ਇਹ ਵੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ। ਤਦੇ ਹੀ ਹਜ਼ੂਰ ਐਸਾ ਫਰਮਾਉਂਦੇ ਹਨ,
ਨਾਮ ਅਮੋਲ ਮੇਰੇ ਸਾਹਿਬ ਦਾ, ਨਾਮ ਅਮੋਲ ਮੇਰੇ ਸਾਹਿਬ ਦਾ,
ਸੁਣ ਕੇ ਗੁਰੂ ਜੀ ਕਹਿਣਗੇ ਭਾਈ ਬਾਲਾ ਕੁਛ ਇਹ ਕੌਣ ਹੈ, ਇਸ ਨੂੰ ਸ਼ਰਾਪ ਕਿਹਨੇ ਦਿੱਤਾ, ਫਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ, ਸਾਰੀ ਹਕੀਕਤ ਆਪਣੀ ਖੋਲ ਕੇ ਦੱਸੇ। ਭਾਈ ਬਾਲਾ ਪੁੱਛਣ ਲੱਗਾ, ਮਹਾਰਾਜ ਹਾਂ ਤੂੰ ਦੱਸ ਕੌਣ ਹੈ, ਤੈਨੂੰ ਕਿਹਨੇ ਸ਼ਰਾਪ ਦਿੱਤਾ, ਕਿਸ ਵਕਤ ਦਿੱਤਾ, ਸ਼ਰਾਪ ਦੇ ਖਾਤਮੇ ਦੀ ਬਾਬਤ ਕੀ ਗੱਲਬਾਤ ਹੋਈ, ਜ਼ਰਾ ਆਪਣੀ ਹਕੀਕਤ ਖੋਲ ਕੇ ਦੱਸ। ਉਹ ਕਹਿੰਦਾ ਹੈ, ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ ਸਾਂ। ਸਰਦੀ ਦੇ ਮੌਸਮ ਜਲ ਧਾਰੇ ਕਰਨੇ, ਗਰਮੀ ਦੇ ਮੌਸਮ ਪੰਚਗਨ ਤਾਪਣੀਆਂ, ਇਹ ਮੇਰਾ ਕਰਤੱਵ ਸੀ। ਇੱਕ ਦਫ਼ਾ ਦਾ ਜ਼ਿਕਰ, ਮਿਥਲਾਪੁਰੀ ਰਾਜਾ ਜਨਕ ਦੀ ਰਾਜਧਾਨੀ ਸੀ, ਉਸ ਥਾਂ ਮੇਰਾ ਵਾਸਾ ਸੀ। ਰਾਜਾ ਜਨਕ ਜੀ ਬ੍ਰਹਮ ਗਿਆਨੀ ਹੋਏ ਹਨ, ਜਿਹਨਾਂ ਦੀ ਬਾਬਤ ਕੱਲ ਵਿਚਾਰ ਚੱਲੀ ਸੀ ਕਿਵੇਂ ਉਹਨਾਂ ਨੂੰ ਬ੍ਰਹਮ ਗਿਆਨ ਹੋਇਆ, ਗਿਆਨੀਆਂ ਵਿੱਚੋਂ ਸ੍ਰੇਸ਼ਟ ਮੰਨੇ ਗਏ, ਅਤੇ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਬਤ ਇਉਂ ਦੱਸਦੇ ਹਨ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਉਸਦੇ ਮਨ ਦੇ ਉੱਪਰ ਮਾਇਆ ਦਾ ਅਸਰ ਨਹੀਂ, ਯਾਨੀ ਉਸਨੂੰ ਮਾਂ ਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ। ਸੋ ਇਉਂ ਦੱਸਦੇ ਹਨ ਸੁਰਤ ਸ਼ਬਦ ਪਰ ਸਾਗਰ ਕਰੀਏ ਨਾਨਕ ਨਾਮ
Oh,
ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਹੋਣ ਦੇ ਬਾਵਜੂਦ ਵੀ ਰਾਜਭਾਗ ਤੋਂ ਜਿਨ੍ਹਾਂ ਦੀ ਸੁਰਤ ਉੱਚੀ ਹੈ, ਮਾਇਆ ਤੋਂ ਸੁਰਤ ਉੱਚੀ ਹੈ, ਪ੍ਰਭੂ ਨਾਲ ਜੁੜੀ ਹੈ, ਇਸ ਕਰਕੇ ਹੀ ਉਹ ਗਿਆਨੀਆਂ ਵਿੱਚੋਂ ਸ੍ਰੇਸ਼ਟ ਮੰਨੇ ਜਾਂਦੇ ਸਨ। ਸੋ ਉਹਨਾਂ ਦਾ ਜ਼ਿਕਰ ਆਉਂਦਾ ਹੈ, ਭਗਤ ਬੜਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ ਇੱਕ ਦੋਹਾ ਦਾ ਜ਼ਿਕਰ, ਗੰਧਰਵ ਲੋਕ ਵਿੱਚ ਗੰਧਰਵ ਦੇਵਤਿਆਂ ਨੇ ਇੱਕ ਸਭਾ ਰੱਖੀ ਜਿਹਦੇ ਵਿੱਚ ਰਾਜਾ ਜਨਕ ਜੀ ਦੀ ਸ਼ਮੂਲੀਅਤ ਵੀ ਜ਼ਰੂਰੀ ਸਮਝੀ। ਉਹਨਾਂ ਪ੍ਰਾਰਥਨਾ ਕੀਤੀ, ਪ੍ਰਾਰਥਨਾ ਨਾਲ ਉਹਨਾਂ ਦੇ ਸਵੀਕਾਰ ਦੇ ਨਿਯਤ ਦਿਨ ਦੇ ਉੱਪਰ ਆ ਭਗਵਾਨ ਦੇ ਰਸਤੇ ਆਕਾਸ਼ ਰਾਹੀਂ ਗੰਧਰਵ ਲੋਕ ਨੂੰ ਚੱਲੇ ਹਨ, ਦੇਵ ਲੋਕ ਨੂੰ ਚੱਲੇ ਆ। ਗਣ ਗੰਧਰਵ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਬਿਲਾਵਨ ਜੀ ਨਰਕ ਨਿਵਾਸੀ। ਰਸਤੇ ਦੇ ਵਿੱਚ ਜਿਵੇਂ ਆਕਾਸ਼ ਦੇ ਰਾਹੀਂ ਹਵਾਈ ਜਹਾਜ਼ ਜਾਂਦੇ ਹਨ ਬਾਹਰਲੇ ਮੁਲਕਾਂ ਨੂੰ, ਰਸਤੇ ਦੇ ਵਿੱਚ ਅਨੇਕਾਂ ਸ਼ਹਿਰ ਆਉਂਦੇ ਹਨ, ਦਿਨੇ ਵੀ ਹੇਠਾਂ ਦੇਖਿਆ ਦੀਂਦੇ ਹਨ ਔਰ ਰਾਤ ਦੇ ਵਕਤ ਵੀ ਬਹੁਤ ਸਾਰੀ ਲਾਈਟ ਜਿਵੇਂ ਜਿਵੇਂ ਸਭ ਨਜ਼ਰ ਆਉਂਦੀ ਹੈ। ਇਸੀ ਤਰ੍ਹਾਂ ਹੀ ਆਕਾਸ਼ ਦੇ ਰਸਤੇ ਜਦੋਂ ਗੰਧਰ ਲੋਕ ਨੂੰ ਜਾਣਾ ਸੀ, ਰਸਤੇ ਦੇ ਸੰਯਮਨੀਪੁਰੀ ਆਉਂਦੀ ਹੈ ਜਿਸ ਨੂੰ ਨਰਕ ਕਹਿੰਦੇ ਹਨ। ਉੱਥੋਂ ਦੀ ਲੰਘਣ ਲੱਗੇ ਪਾਸ ਦੀ ਆਵਾਜ਼ ਕੰਨ ਵਿੱਚ ਪਈ ਰੋਣ ਧੋਣ ਦੀ, ਦੁੱਖ ਭਰੀ ਆਵਾਜ਼ ਸੁਣ ਕੇ ਚਿੱਤ ਵਿੱਚ ਕਰੁਣਾ ਆਈ, ਦਇਆ ਆਈ। ਪੁੱਛਣ ਲੱਗੇ ਗੰਧਰਵਾਂ ਨੂੰ ਜਿਹੜੇ ਦੇਵਤੇ ਬਵਾਨਾ ਵਾਲੇ ਸਨ ਵੀ ਇਹ ਆਵਾਜ਼ ਕੈਸੀ ਹੈ ਦੁੱਖ ਭਰੀ। ਉਹ ਕਹਿਣ ਲੱਗੇ ਮਹਾਰਾਜ ਇਹ ਸੰਯਮਨੀਪੁਰੀ ਹੈ, ਇਸਦੇ ਵਿੱਚ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਹਨ ਜਿਨ੍ਹਾਂ ਨੇ ਮਾਤ ਲੋਕ ਵਿੱਚ ਜਾ ਕੇ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਬੁਰਾਈਆਂ ਕੀਤੀਆਂ, ਗੁਨਾਹ ਕੀਤੇ, ਉਸਦੀ ਬੰਦਗੀ ਨੇ ਕੀ ਆਦਕ ਨਹੀਂ ਕੀਤੀ, ਉਹਨਾਂ ਨੂੰ ਇੱਥੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਪਰਮੇਸ਼ਵਰ ਨੇ ਇਹ ਥਾਂ ਉਹਨਾਂ ਵਾਸਤੇ ਹੀ ਮੁਕਰਰ ਕੀਤੀ ਹੈ। ਚਿੱਤ ਵਿੱਚ ਰਹਿਮ ਆ ਗਿਆ, ਸੋਚਿਆ ਇਹ ਜਿਹੜੇ ਦੁਖੀ ਹਨ, ਰੋਂਦੇ ਹਨ, ਥੋਂਦੇ ਹਨ, ਹੈ ਕੁਰਲਾਟ ਕਰਦੇ ਹਨ, ਇਹਨਾਂ ਨੂੰ ਛੁਡਾ ਦਿੱਤਾ ਜਾਵੇ। ਕਿਉਂਕਿ ਜਿਹੜਾ ਹਿਰਦਾ ਨਰਮ ਹੋਇਆ ਹੁੰਦਾ ਹੈ ਉਸਦੇ ਚਿੱਤ ਵੀ ਜਲਦੀ ਕਰਨਾ ਆ ਜਾਂਦੀ ਹੈ। ਸੋ ਫਿਰ ਸੋਚਿਆ ਕਿਵੇਂ ਛੁਡਾਈਏ, ਇਹ ਮਰਿਆਦਾ ਧਰਮ ਰਾਜਾ ਦੇ ਹੱਥ ਹੈ। ਧਰਮ ਰਾਜਾ ਉਹ ਦੇਵਤਾ ਹੈ ਜੋ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੋਇਆ। ਧਰਮ ਰਾਜਾ ਨੂੰ ਹੁਕਮ ਹੈ ਪੂਰਾ ਪੂਰਾ ਨਿਆਂ ਕਰੀ। ਸੋ ਉਹ ਪੂਰਾ ਪੂਰਾ ਇਨਸਾਫ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ, ਨਾਰਦ ਮੁਨੀ ਧਰਮ ਰਾਜਾ ਨੂੰ ਪੁੱਛਣ ਲੱਗੇ ਬਈ ਧਰਮ ਰਾਜਾ, ਜਿਸ ਵਕਤ ਦੀ ਤੈਨੂੰ ਇਹ ਕੁਰਸੀ ਮਿਲੀ ਹੈ, ਇਹ ਜ਼ਿੰਮੇਵਾਰੀ ਮਿਲੀ ਹੈ, ਕਿ ਤੈਨੂੰ ਈਸ਼ਵਰ ਦੀ ਕਿਰਤ ਤੇ ਕਿਤੇ ਭਰਮ ਤਾਂ ਨਹੀਂ ਪਿਆ? ਉਹ ਕਹਿਣਗੇ ਇੱਕ ਦਫ਼ਾ ਪਿਆ ਸੀ, ਫਿਰ ਨਹੀਂ ਪਿਆ। ਉਹ ਕਿਵੇਂ? ਉਹ ਗੱਲ ਸੁਣਾਉਂਦਾ ਹੈ। ਕਹਿਣ ਲੱਗਾ ਇੱਕ ਲੰਗੜਾ ਰਿੱਛ, ਇੱਕ ਅੰਨਾ ਬਿੱਲਾ, ਉਹ ਬਿੱਲੇ ਦੀ ਮੌਤ ਉਸ ਰਿੱਛ ਤੋਂ ਸੀ। ਉਹਨਾਂ ਦਾ ਫਾਸਲਾ 5,000 ਮੀਲ ਦਾ ਸੀ। ਤੀਸਰੇ ਦਿਨ ਉਹਨਾਂ ਦੀ ਯਾਨੀ ਉਹਦੀ ਮੌਤ ਸੀ ਰਿਸ਼ ਦੇ ਹੱਥੋਂ। ਸੋ ਧਰਮ ਰਾਜਾ ਕਹਿਣ ਲੱਗਾ, ਮੈਂ ਸੋਚਿਆ ਵੀ ਇਤਨੀ ਜਲਦੀ ਇਹ ਕੈਸੇ ਹੋ ਸਕੇਗਾ, ਬਿੱਲਾ ਅੰਨਾ ਹੈ, ਰਿਛ ਲੰਗੜਾ ਹੈ, 5,000 ਮੀਲ ਦਾ ਫਾਸਲਾ ਹੈ, ਇਹ ਕੈਸੇ ਬਣ ਸਕੇਗੀ? ਇਹ ਮੇਰੇ ਚਿੱਤ ਵਿੱਚ ਭਰਮ ਪਿਆ। ਪਰ ਜਿੱਥੇ ਬਿੱਲਾ ਰਹਿੰਦਾ ਸੀ ਉੱਥੇ ਸ਼ਿਵਜੀ ਤਪ ਕਰਦੇ ਹੁੰਦੇ, ਸ਼ਿਵਾਂ ਦੇ ਪਾਸ ਕਿਤੇ ਕਿਤੇ ਗਰੜ ਦੇ ਸਵਾਰ ਹੋ ਕੇ ਵਿਸ਼ਨੂੰ ਭਗਵਾਨ ਵੀ ਆ ਜਾਂਦੇ ਹੁੰਦੇ, ਗਿਆਨ ਚਰਚਾ ਕਰਦੇ। ਔਰ ਉਹਨਾਂ ਦਾ ਜੋ ਵਾਹਨ ਗਰੜ ਸੀ ਉਹ ਬਿਲਾ ਅੰਨੇ ਬਿੱਲੇ ਦੇ ਪਾਸ ਜਾ ਪੈਂਦਾ, ਇਹ ਵੀ ਕੁਛ ਗੱਲਾਂ ਬਾਤਾਂ ਕਰਦੇ ਉੱਥੇ। ਸੋ ਇੱਕ ਦਿਨ बिल्ले ने विष्णु भगवान नु और शिवा नु ए गल्ला करदा सुनिया भी इस दी बिल्ले दी मौत परसों नु गरड इसका मित्र बन चुका सी बिल्ले का सो गरड यानी विष्णु भगवान ते शिव जी दा आपस विच ही ज्ञान चर्चा विच लग गए गरड बिल्ले पास आ बैठा बिल्ले नु कहन लगा मित्र दस तेनू के दुख या कष्ट होवे मैं तेरी मदद कर सकां कहन लगा बिल्ला मैं भगवान विष्णु जी और शिवा तो सुने मेरे कन विच आवाज पई भी परसों नु मेरी मौत एक रिछ दे हथी इस करके जे तू मैनू बचा सके तो मैं बड़ा तेरा एहसान मंद होवा ये सुन के गरड़ कहन लगा फिक्र दी गल नहीं तू मेरे उपर बैठ जरा हुणी हजारां मीलां ते छड्या गल करदे करदे मैं तेनू बहुत दूर छड्या रिछ दी की भेज जाएगी उत्थे रिछ उत्तों 5000 मील दे फासले ते ज्यों बिल्ले नूं गरड़ ने अपने उपर बिठाया उडारी मारी मिंटां विच उत्थे पहुंच गया कुदरती उत्थे जा छड्या जिथे रिछ रहिंदा सी बंत मानी सी यूं करके उत्थे बिल्ले नूं छड के गरड़ तां जल्दी मुड़े आया विष्णु भगवान ने जाना होना है जल्दी लै जावां आ पहुंचया पर उधर रिछ बिल्ले नूं तां दींदा नहीं सी अंधा सी ते रिछ लंगड़ा सी बहुता जल्दी दौड़ नहीं सी सकदा जदों उस नूं वासना आई बिल्ले दी रिछ हौली 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 कोल जाके चट ही उस रिछ ने बिल्ले नूं मार के कहण लगा उस वक्त मैनूं भरम पै गया सी पर जदों इह कौतक देखिया मेरा भरम दूर हो गया हुण मैं उस तों बाद मैनूं ईश्वर किरते कदे वी भरम नहीं पिया ਇਉਂ ਕਰਕੇ ਉਹ ਯਾਨੀ ਧਰਮ ਰਾਜਾ ਨਿਆਂ ਤੇ ਬਿਠਾਇਆ ਹੋਇਆ ਧਰਮ ਰਾਜੇ ਨੂੰ ਪੂਰਾ ਨਿਆਂ ਕਰਨ ਦਾ ਹੁਕਮ ਹੈ ਬੇਇਨਸਾਫੀ ਕਰਨ ਦਾ ਹੁਕਮ ਨਹੀਂ ਬਿਲਕੁਲ ਦੁਨੀਆ ਵੀ ਸਰਕਾਰਾਂ ਵਿੱਚ ਬੇਇਨਸਾਫੀ ਹੋ ਸਕਦੀ ਹੈ ਹੁੰਦੀ ਹੋਣੀ ਹੈ ਬਹੁਤ ਲੇਕਿਨ ਧਰਮ ਰਾਜਾ ਨੂੰ ਪੂਰਾ ਪੂਰਾ ਨਿਆਂ ਕਰਨ ਦਾ ਹੁਕਮ ਹੈ ਇਸ ਵਾਸਤੇ ਇਹਨਾਂ ਨੇ ਜਨਕ ਜੀ ਜੋ ਕਿ ਬ੍ਰਹਮ ਗਿਆਨੀ ਸਨ ਜਿਤਨੀਆਂ ਰੂਹਾਨੀ ਸਟੇਜਿਸ ਹਨ ਬ੍ਰਹਮ ਗਿਆਨ ਤੋਂ ਸਭ ਨੀਚੇ ਹਨ ਬ੍ਰਹਮ ਗਿਆਨੀ ਉਸ ਪੁਰਸ਼ ਨੂੰ ਕਹਿੰਦੇ ਜੋ ਪ੍ਰਭੂ ਵਿੱਚ ਮਿਲਿਆ ਹੋਇਆ ਹੈ ਜਿਵੇਂ ਬੂੰਦ ਸਮੁੰਦਰ ਵਿੱਚ ਮਿਲੀ ਹੁੰਦੀ ਹੈ ਭਿੰਨ ਭੇਦ ਨਹੀਂ ਹੁੰਦਾ ਉਸ ਤੋਂ ਉੱਚੀ ਰੂਹਾਨੀ ਸਟੇਜ ਕੋਈ ਵੀ ਨਹੀਂ ਹੈ ਸੋ ਇਸ ਕਰਕੇ ਜਨਕ ਜੀ ਨੇ ਸੋਚਿਆ ਵੀ ਚਲੋ ਧਰਮ ਰਾਜਾ ਨੂੰ ਕਹਿ ਕੇ ਇਹਨਾਂ ਵਿਚਾਰੇ ਗਰੀਬਾਂ ਨੂੰ ਛੁਡਾ ਦਈਏ ਚੰਗੀ ਗੱਲ ਹੁਣ ਭਗਵਾਨ ਉੱਥੇ ਖੜਾ ਕਰਕੇ ਰਾਜਾ ਦੇ ਪਾਸ ਜਨਕ ਜੀ ਚੱਲੇ ਜਿੱਥੇ ਜਿਸ ਬੰਗਲੇ ਵਿੱਚ ਉਹਨਾਂ ਦੀ ਰਹਿਸ਼ ਸੀ ਪਤਾ ਲੱਗਾ ਧਰਮ ਰਾਜਾ ਨੂੰ ਵੀ ਰਾਜਾ ਜਨਕ ਜੀ ਬ੍ਰਹਮ ਗਿਆਨੀ ਉਹ ਆਏ ਹਨ ਝੱਟ ਹੀ ਆਪਣੇ ਅੰਦਰੋਂ ਉੱਠਿਆ ਪਤਾ ਲੱਗਣ ਕਰਕੇ ਦੌੜ ਕੇ ਬਾਹਰ ਰਿਸੈਪਸ਼ਨ ਵਾਸਤੇ ਆਇਆ ਆ ਕੇ ਚਰਨੀ ਲੱਗਿਆ ਬੜੀ ਕਿਰਪਾ ਕੀਤੀ ਆਪ ਨੇ ਦਰਸ਼ਨ ਦਿੱਤੇ ਧਰਮ ਰਾਜਾ ਆਪਣੇ ਸ਼ਿਸ਼ ਨਚਕੇਤਾ ਨੂੰ ਕਹਿੰਦਾ ਹੈ ਨਚਕੇਤਾ ਜਿਹੜੇ ਰੱਬ ਨੂੰ ਨਹੀਂ ਜਾਣਦੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹਦੀ ਬੰਦਗੀ ਨਹੀਂ ਕਰਦੇ ਮੈਨੂੰ ਵਾਰ ਵਾਰ ਉਹਦਾ ਗਲਾ ਘੋਟਣਾ ਪੈਂਦਾ ਹੈ ਜਿਹੜੇ ਸਹਿਕਾਮੀ ਪੁਰਸ਼ ਹਨ ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ ਪਰ ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਦਾ ਮੈਂ ਦਾਸ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਧ ਦੀ ਮਹਿਮਾ ਜਿਸ ਅਸ਼ਟਕ ਦੇ ਵਿੱਚ ਕਥਨ ਕੀਤੀ ਹੈ ਉਹਦੇ ਵਿੱਚ ਨਿਯਮ ਦੱਸੇ ਅਗਮ ਅਗਾਰ ਪਾਦਮ ਸੋਏ ਦੋ ਜੋ ਕਹੇ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਝਰਜ ਕਥਾ ਵਾਹਿਗੁਰੂ ਅੰਤਰਯਾਮੀ ਜੋ ਆਵਾਜ਼ ਤੇ ਫੁਰ ਹੈ ਸੋ ਜਿੱਥੇ
ਉੱਥੇ ਤੱਕ ਮਨ ਔਰ ਬਾਣੀ ਜਿਸ ਨੂੰ ਨਾ ਪਾ ਕੇ ਲੋਟ ਆਉਂਦੇ ਹਨ, ਵਾਪਸ ਆ ਜਾਂਦੇ ਹਨ। ਇਹੋ ਜਿਹਾ ਜੋ ਨਿਰਗੁਣ ਬ੍ਰਹਮ ਹੈ, ਜੋ ਉਸਦੀ ਬੰਦਗੀ ਕਰਕੇ ਉਸਦੇ ਵਿੱਚ ਅਭੇਦ ਹੋ ਜਾਂਦੇ ਹਨ, ਉਹ ਉਹਨਾਂ ਨੂੰ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ, ਯਾਨੀ ਤਮਾਮ ਦੁੱਖਾਂ ਤੋਂ ਉੱਚੇ ਹੋ ਜਾਂਦੇ ਹਨ। ਤੇ ਇਹੋ ਜਿਹੇ ਜਿਹੜੇ ਹਨ, ਉਹਨਾਂ ਨੂੰ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ, ਸਾਧ ਸੰਤ ਮਹਾਂਪੁਰਖ ਤਤਵੇਤੇ ਬ੍ਰਹਮਗਿਆਨੀ ਆਦਿ। ਇੱਥੇ ਗੁਰੂ ਜੀ ਨੇ ਦੱਸਿਆ ਇਹ ਜਿਹੇ ਸੰਤਾਂ ਜਾਂ ਸਾਧੂਆਂ ਦੀ ਕਥਾ ਕਥਨ ਤੋਂ ਬਾਹਰ ਹੈ, ਉੱਥੇ ਮਨ ਬਾਣੀ ਵੀ ਨਹੀਂ ਪਹੁੰਚ। ਉਹਨਾਂ ਦੀ ਸੰਗਤ ਕਰਨ ਦੇ ਬੇਅੰਤ ਫਾਇਦੇ ਅਸ਼ਟ ਦੇ ਵਿੱਚ ਦੱਸਿਆ ਹੈ। ਇੱਕ ਤਾਂ ਇਉਂ ਦੱਸਿਆ ਹੈ, ਉਹ ਧਰਮ ਰਾਜਾ ਜਿਹੜਾ ਤਮਾਮ ਜੀਵਾਂ ਨੂੰ ਸਜ਼ਾ ਦੇਣ ਵਾਲਾ ਹੈ, ਉਹ ਗੁਰੂ ਪਿਆਰਿਆਂ ਦਾ ਸੇਵਾਦਾਰ ਹੈ। ਧਰਮ ਰਾਜਾ ਜੀ ਗੁਰੂ ਦਾ
Thank you.
ਚਾਹੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਉਹ ਧਰਮ ਰਾਜਾ ਜੋ ਪੁੰਨੀ ਪੁਰਸ਼ਾਂ ਨੂੰ ਪੁੰਨ ਲੋਕਾਂ ਵਿੱਚ ਭੇਜਦਾ ਹੈ ਉਹਦਾ ਫਲ ਸੁੱਖ ਭੋਗਣ ਵਾਸਤੇ ਔਰ ਪਾਪੀਆਂ ਨੂੰ ਦੋਜ਼ਖ ਨਰਕ ਆਦਿ ਵਿੱਚ ਭੇਜਦਾ ਹੈ ਦੁੱਖ ਭੁਗਾਉਣ ਵਾਸਤੇ ਉਹ ਧਰਮ ਰਾਜਾ ਪ੍ਰਭੂ ਦੇ ਪਿਆਰਿਆਂ ਦਾ ਸੇਵਾਦਾਰ ਹੈ ਇਉਂ ਕਥਨ ਕੀਤਾ। ਜਿਸ ਵਕਤ ਜਨਕ ਜੀ ਬ੍ਰਹਮਗਿਆਨੀ ਪਹੁੰਚੇ ਇਸਦੇ ਆਸਣ ਤੇ ਉਸ ਮੌਕੇ ਧਰਮ ਰਾਜਾ ਨੂੰ ਪਤਾ ਲੱਗਿਆ ਬੜੀ ਜਲਦੀ ਅੰਦਰੋਂ ਆਇਆ ਆ ਕੇ ਜਨਕ ਜੀ ਨੂੰ ਨਮਸਕਾਰ ਕੀਤੀ ਕਿਹਾ ਬੜੀ ਕਿਰਪਾ ਕੀਤੀ ਆਪਨੇ ਦਰਸ਼ਨ ਦਿੱਤੇ ਔਰ ਮੇਰਾ ਗ੍ਰਹਿ ਪਵਿੱਤਰ ਕੀਤਾ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀ ਸੱਜਣ ਜਨ ਪ੍ਰਭੂ ਦੇ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਹਨ ਜਨਮ ਪਦਾਰਥ ਯਾਨੀ ਮਾਨੁਖ ਜਨਮ ਬੜਾ ਦੁਰਲੱਭ ਹੈ ਜਿਸ ਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ ਚਾਰੇ ਪਦਾਰਥਾਂ ਧਰਮ ਅਰਥ ਕਾਮ ਮੋਕਸ਼ ਦਾ ਜੋ ਦਾਤਾ ਹੈ ਹਾਂ ਉਸ ਜਨਮ ਨੂੰ ਸਫਲਾ ਕਰ ਲੈਂਦੇ ਹਨ ਜੇ ਕਿਤੇ ਕਿਤਾਈ ਧਰਮ ਰਾਜਾ ਦੇ ਪਾਸ ਉਹਨਾਂ ਦਾ ਜਾਣਾ ਹੋਵੇ ਤੇ ਧਰਮ ਰਾਜਾ ਕਹਿੰਦਾ ਬੜੀ ਕਿਰਪਾ ਕੀਤੀ ਆਪ ਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ ਇਉਂ ਧਰਮ ਰਾਜਾ ਕਹਿੰਦਾ ਤੰਦਰੁਸਤ ਆਦਮੀ ਇੱਥੇ ਰਹਿਸ਼ ਕਰੇ ਉਸਨੂੰ ਇਹ ਟਾਈਫਾਇਡ ਹੋ ਜਾਏ
ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਰਹਿ ਜਾਏ, ਉੱਥੇ ਵੀ ਤਕਰੀਬਨ ਹਫ਼ਤੇ ਕੁ ਵਾਸਤੇ ਉਹਦੇ ਜਰਮ ਰਹਿ ਜਾਂਦੇ ਹਨ। ਉਹਨਾਂ ਨੂੰ ਵੀ ਕਿਲ ਕਰਨ ਵਾਸਤੇ ਡਾਕਟਰ ਲੋਕ ਦਵਾਈ ਛਿੜਕਦੇ ਹਨ। ਕਿਸੇ ਹੋਰ ਕਮਰੇ ਜਾਂ ਮਕਾਨ ਵਿੱਚ ਕੋਈ ਟੀਬੀ ਜਾਂ ਤਪਦਿਕ ਦਾ ਮਰੀਜ਼ ਰਹਿ ਜਾਏ ਤਾਂ ਉੱਥੇ 6 ਮਹੀਨੇ ਵਾਸਤੇ ਉਹਦੇ ਜਰਮ ਰਹਿ ਜਾਂਦੇ ਹਨ। ਉੱਥੇ ਵੀ ਦਵਾਈਆਂ ਛਿੜਕੀਆਂ ਜਾਂਦੀਆਂ ਉਹਨਾਂ ਨੂੰ ਖਤਮ ਕਰਨ ਵਾਸਤੇ। ਜਦੋਂ ਇਹਨਾਂ ਬਿਮਾਰੀਆਂ ਦੇ ਜਰਮ ਰਹਿੰਦੇ ਨੇ, ਕਿਆ ਅਸਚਰਜ ਬਾਤ ਹੈ ਕਿ ਕੋਈ ਭਜਨ ਕਰਨ ਵਾਲਾ ਜਿਹਦੇ ਸਾਰੇ ਸਰੀਰ ਵਿੱਚ ਸ਼ਾਂਤੀ ਔਰ ਸ਼ੁੱਧੀ ਦੇ ਜਰਮ, ਬਲਕਿ ਸਾਰਾ ਸਰੀਰ ਹੀ ਸ਼ੁੱਧ ਔਰ ਸ਼ਾਂਤ ਰੂਪ ਹੋਇਆ ਹੁੰਦਾ, ਨਿਵਾਸ ਕਰ ਜਾਣ, ਉੱਥੇ ਕਿੰਨੀ ਦੇਰ ਵਾਸਤੇ ਉਹਦੇ ਜਰਮ ਰਹਿ ਜਾਣਗੇ? ਇਹ ਮੰਨਣਾ ਹੀ ਪਏਗਾ ਕਾਫੀ ਦੇਰ ਵਾਸਤੇ ਉੱਥੇ ਵੀ ਰਹਿ ਜਾਣਗੇ। ਇਉਂ ਇੱਧਰ ਧਰਮ ਰਾਜਾ ਕਹਿੰਦਾ ਹੈ, ਆਪਨੇ ਬੜੀ ਕਿਰਪਾ ਕੀਤੀ, ਮੇਰਾ ਗ੍ਰਹਿ ਪਵਿੱਤਰ ਕੀਤਾ, ਸਵਯੋਂ ਲੈ ਗਿਆ ਆਪਣੇ ਆਸਣ ਤੇ ਬਿਠਾਇਆ, ਗੱਲਬਾਤ ਸ਼ੁਰੂ ਹੋਈ, ਕੋਈ ਸੇਵਾ ਦੱਸੋ। ਇਹ ਕਹਿਦਾ ਜੀ ਕਿਸੇ ਦੇ ਘਰ ਕੋਈ ਜਾਵੇ, ਸੇਵਾ ਪੁੱਛੀਂਦੀ ਹੈ। ਸੇਵਾ ਪੁੱਛਣ ਲੱਗਾ ਧਰਮ ਰਾਜਾ ਜਨਕ ਜੀ ਨੂੰ। ਇਹ ਸੁਣ ਕੇ ਜਨਕ ਜੀ ਕਹਿਣ ਲੱਗੇ, ਧਰਮਰਾਜ ਆਪਣੇ ਵਾਸਤੇ ਤਾਂ ਮੈਨੂੰ ਕੋਈ ਇੱਛਾ ਹੈ ਹੀ ਨਹੀਂ, ਸ਼ਾਸਨ ਜਿਹੜਾ ਬ੍ਰਹਮ ਸਥਿਤੀ ਵਾਲਾ ਪੁਰਸ਼ ਹੈ ਉਹਦੀਆਂ ਸਾਰੀਆਂ ਇੱਛਾ ਸ਼ਾਂਤ ਹੋਈਆਂ ਹੁੰਦੀਆਂ। ਤਤ ਗਿਆਨ ਵਾਸ਼ਨਾ ਹੈ ਮਨੋਨਾਸ਼, ਉੱਥੇ ਮਨ ਉਰੇ ਵੀ ਨਾਸ਼ ਹੋ ਜਾਂਦੇ ਹਨ, ਪਰ ਵਾਸ਼ਨਾ ਤਾਂ ਉੱਥੇ ਕਿੱਥੇ ਠਹਿਰ ਸਕਦੀ ਹੈ ਜਦੋਂ ਐਸੀ ਅਵਸਥਾ ਹੋਵੇ। ਸੋ ਜੇ ਕੁਛ ਹੁੰਦਾ ਵੀ ਹੈ ਉੱਥੇ ਥੋੜ੍ਹਾ ਬਹੁਤਾ ਖਿਆਲ ਤਾਂ ਬ੍ਰਹਮ ਗਿਆਨੀ ਪਰ ਪੁਕਾਰੋ ਮਹਾਂ, ਇਹ ਜ਼ਰੂਰ ਹੁੰਦਾ ਪਰਾਏ ਦੇ ਭਲੇ ਦਾ ਖਿਆਲ। ਸੋ ਇਹ ਸੁਣ ਕੇ ਕਹਿਣ ਲੱਗੇ, ਧਰਮਰਾਜ ਆਪਣੇ ਵਾਸਤੇ ਤਾਂ ਮੈਨੂੰ ਇੱਛਾ ਹੀ ਕੋਈ ਨਹੀਂ। ਹਾਂ, ਪਰ ਜੇਕਰ ਤੂੰ ਸੇਵਾ ਕਰਨੀ ਹੀ ਚਾਹੁੰਦਾ ਹੈ, ਤੇਰੇ ਚਿੱਤ ਵਿੱਚ ਇਹ ਖਿਆਲ ਹੈ, ਤਾਂ ਮੈਂ ਚਾਹੁੰਦਾ ਇਹ ਜਿਹੜੇ ਨਾਰਕੀ ਜੀਵ ਜਿਹਨਾਂ ਨੂੰ ਬੇਅੰਤ ਕਿਸਮ ਦੀਆਂ ਸਜ਼ਾਵਾਂ ਮਿਲਦੀਆਂ ਹਨ, ਬਹੁਤ ਦੁੱਖ ਔਰ ਕਸ਼ਟ ਮਿਲ ਰਹੇ ਹਨ, ਭਾਵੇਂ ਨੇ ਆਪਣੇ ਕੀਤੇ ਕਰਮਾਂ ਦਾ ਫਲ ਹੈ, ਪਰ ਜੇ ਤੂੰ ਸੇਵਾ ਕਰਨੀ ਚਾਹੁੰਦਾ ਇਹਨਾਂ ਨੂੰ ਛੱਡ ਦੇ। ਇਉਂ ਕਹਿੰਦੇ ਹਨ, ਕਰਦੇ ਬੰਦ ਖਲਾਸੀ ਇਹਨਾਂ ਜੀਵਾਨੀ, ਕਰਦੇ ਬੰਦ ਕਰਨੀ ਚਾਹੁੰਦਾ ਹੈ, ਬਸ ਮੈਂ ਇਹ ਕੁਛ ਚਾਹੁੰਦਾ, ਇਹ ਜਿਤਨੇ ਨਾਰਕੀ ਜੀਵ 84 ਨਰਕ ਛੋਟੇ ਵੱਡੇ 18 ਵੱਡੇ ਵੱਡੇ ਹਨ, ਇੱਕ ਇੱਕ ਨਰਕ ਚ ਪਤਾ ਨਹੀਂ ਕਿੰਨੇ ਕਿੰਨੇ ਜੀਵ ਹਨ, ਸੋ ਇਹਨਾਂ ਸਾਰਿਆਂ ਨੂੰ ਛੋੜ ਦੇ, ਇਹ ਮੈਂ ਕੁਛ ਚਾਹੁੰਦਾ ਹਾਂ, ਜੇ ਸੇਵਾ ਕਰਨੀ ਚਾਹੁੰਦਾ ਤਾਂ ਇਹ ਕਰ। ਜਦੋਂ ਇੰਨੀ ਗੱਲ ਕਹੀ, ਧਰਮ ਰਾਜਾ ਬੜਾ ਚਿੰਤਾਤੁਰ ਹੋਇਆ, ਬੜਾ ਫਿਕਰ ਵੀ ਗੁਲਤਾਨ ਹੋਇਆ ਵੀ ਅਸਚਰਜ ਗੱਲ ਹੈ, ਕਿਹੋ ਜਿਹੀ ਸੇਵਾ ਦੱਸੀ ਜਿਹੜੀ ਮੇਰੀ ਪਹੁੰਚ ਤੋਂ ਪਰੇ ਹੈ। ਅਖੀਰ ਕਹਿਣ ਲੱਗਾ, ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕਰੇ ਅਵਿਨਾਸ਼ੀ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਪ੍ਰਭੂ ਅੰਤਰਯਾਮੀ ਦਾ ਇੱਕ ਅਦਨਾ ਜਿਹਾ ਸੇਵਾਦਾਰ ਹਾਂ। ਮੈਨੂੰ ਇਸ ਕੁਰਸੀ ਤੇ ਨਿਆਂ ਤੇ ਬਿਠਾਇਆ ਹੈ, ਪੂਰਾ ਪੂਰਾ ਇਨਸਾਫ ਕਰਨ ਵਾਸਤੇ ਮੈਨੂੰ ਹੁਕਮ ਹੈ। ਬੇਇਨਸਾਫੀ ਰੱਤੀ ਮਾਤਰ ਨਹੀਂ ਕਰ ਸਕਦਾ ਆਪਣੇ ਵੱਲੋਂ, ਇਸ ਕਰਕੇ ਮੈਂ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਹੀ ਭੁਗਤਾ ਰਿਹਾ। ਮੈਂ ਆਪਣੇ ਵੱਲੋਂ ਇਹਨਾਂ ਨੂੰ ਸਜ਼ਾ ਜਾਂ ਜਜ਼ਾ ਨਹੀਂ ਦੇ ਸਕਦਾ। ਹਾਂ, ਜੇਕਰ ਤੁਸੀਂ ਇਹਨਾਂ ਨੂੰ ਛੁਡਾਉਣਾ ਹੈ, ਤੁਹਾਡੇ ਚਿੱਤ ਵਿੱਚ ਦਇਆ ਆ ਗਈ ਹੈ, ਤਾਂ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ, ਫਿਰ ਤਾਂ ਮੈਂ ਛੱਡ ਦਿਆਂਗਾ। ਸੁਤੰਤਰ ਛੱਡਣ ਨੂੰ ਮੈਂ ਸਮਰੱਥ ਨਹੀਂ ਹਾਂ। ਜਦੋਂ ਇੰਨੀ ਗੱਲ ਧਰਮ ਰਾਜਾ ਨੇ ਕਹੀ, ਉਸ ਮੌਕੇ ਜਨਕ ਜੀ ਨੇ ਸੋਚਿਆ ਵੀ ਸਭ ਤੋਂ ਵੱਡਾ ਪੁੰਨ ਕਿਹੜਾ ਹੈ। ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਦਰਜੇ ਹਨ, ਕੋਈ ਪੈਸਾ ਕੋਈ ਦੋ ਪੈਸੇ, ਕੋਈ ਅੰਨਾ ਕੋਈ ਦੋ ਆਨੇ, ਕੋਈ ਚਾਰ ਆਨੇ, ਕੋਈ ਅੱਠ ਆਨੇ। ਇਸੇ ਤਰ੍ਹਾਂ ਹੀ 16 ਆਨੇ ਪਾਪ ਰੱਬ ਨੂੰ ਭੁੱਲ ਜਾਣਾ ਹੈ। ਰੁਪਈਏ ਵਿੱਚ 16 ਆਨੇ ਪੁੰਨ ਪਰਮੇਸ਼ੁਰ ਨੂੰ ਯਾਦ ਰੱਖਣਾ ਹੈ, ਇਉਂ ਦੱਸਦੇ ਹਨ। ਗੁਣ ਜੀ ਹਰੀ ਦੇ ਗਾਈਏ ਕੋਸ਼ਿਸ਼ ਕਰਦੇ। ਕਰਦੇ ਹਨ, ਇਹ ਦੂਜੇ ਮੱਧਮ ਹਨ। ਤੀਸਰੇ ਦਰਜੇ ਦੇ ਉਹ ਹਨ ਜਿਹਨਾਂ ਦਾ ਮਨ ਸੋਹਣਾ ਟਿਕਣ ਲੱਗ ਗਿਆ। ਚੌਥੇ ਦਰਜੇ ਦੇ ਉਹ ਹਨ ਜਿਹੜੇ ਪਰਮੇਸ਼ਰ ਰੂਪ ਹੀ ਬਣ ਗਏ, ਭਜਨ ਕਰਨ ਦੀ ਆਵਸ਼ਕਤਾ ਨਹੀਂ ਰਹਿ ਗਈ, ਜਿੱਥੇ ਜਾ ਕੇ ਭਜਨ ਰੂਪ ਵੀ ਹੋ ਗਏ। ਇਉਂ ਕਰਕੇ ਚਾਰ ਕਿਸਮ ਦੇ ਭਜਨੀਕ ਨੇ ਇੱਥੇ ਦੱਸਿਆ। ਜਿਹੜਾ ਇੱਕ ਮਨ ਹੋ ਕੇ ਭਜਨ ਕਰਨਾ ਹੈ ਉਹਦੀ ਮਹੱਤਤਾ ਬਹੁਤ ਹੈ। ਜੋ ਹਰਨਾਮ ਧਿਆਏ ਦੇ ਛੇ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਦਿਨ ਕੀ ਬਰਕਤ ਖਾਣੇ ਅਸੰਖ ਲੱਖ ਕਰੋੜੇ। ਇੱਕ ਮਨ ਇੱਕ ਚਿੱਤ ਧਿਆਉਣ ਦਾ ਬਹੁਤ ਵੱਡਾ ਫਲ ਹੈ। ਛੇ ਵਿਰਲੇ ਥੋੜੇ ਜੀ, ਛੇ ਵਿਰਲੇ ਥੋੜੇ ਜੀ, ਇੱਕ ਘੜੀ ਦੇ ਸਿਮਰਨ ਦੇ ਬਦਲੇ ਸਾਰੇ ਨਰਕ ਖਾਲੀ ਕੀਤੇ। ਸਾਰੇ ਗ੍ਰੰਥਾਂ ਸ਼ਾਸਤਰਾਂ ਵਿੱਚ ਇਹ ਪ੍ਰਸਿੱਧ ਹੈ ਗੱਲ। ਇਉਂ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ, ਗੁਰਮੁਖ ਕਰੋੜਾਂ ਦਾ ਉਧਾਰ ਕਰਦਾ ਹੈ ਇੱਕ ਨਾਮ ਦੀ ਕਣੀ ਦੇ ਆਸਰੇ।
ਆਪਣੇ ਆਪਣੇ ਗੁਣ ਜ਼ਾਹਰ ਕੀਤੇ।
ਤੇ ਜਿਹੜਾ ਕਹਿੰਦਾ ਸੀ ਜਿੱਦਣ ਮੈਂ ਚਲਾ ਜਾਵਾਂ ਸਾਰੇ ਸੁਸਰੀ ਮੰਗ ਸੁਣਦੇ ਚਲੇ ਜਾਂਦੇ। ਬੜੇ ਬੜੇ ਕੁੱਤੇ ਛੱਡੇ ਸਨ ਜਿਹੜੇ ਬੁਲਡੋਗ, ਬਹੁਤ ਸਾਰੇ ਸੰਤਰੀ ਖੜੇ ਸੀ, ਸਾਰੇ ਹੀ ਸੌਂ ਗਏ, ਕਿਸੇ ਨੂੰ ਪਤਾ ਤੱਕ ਨਹੀਂ, ਆਰਾਮ ਨਾਲ ਲੰਘ ਗਏ। ਦੂਜਾ ਜਿਹੜਾ ਕਹਿੰਦਾ ਸੀ ਕਿੱਡੇ ਮਜ਼ਬੂਤ ਜਿੰਦਰੇ ਲੱਗੇ, ਹੁਣ ਹੱਥ ਲਾਉਣ ਦੀ ਦੇਰ ਹੈ, ਧੜਕਮੰਦ ਧੜਕ ਦੇ ਕੇ ਖੁੱਲ ਜਾਂਦੇ। ਇਸੀ ਤਰ੍ਹਾਂ ਜਿਹੜਾ ਖਜ਼ਾਨਾ ਸੀ ਉਹਨੇ ਜਾ ਕੇ ਹੱਥ ਲਾਇਆ, ਬੜਾ ਮਜ਼ਬੂਤ ਜਿੰਦਾ ਲੱਗਿਆ ਸੀ, ਧੜਕ ਦੇ ਕੇ ਡਿੱਗ ਪੈਂਦਾ, ਦਰਵਾਜ਼ਾ ਖੋਲ ਕੇ ਅੰਦਰ ਚਲੇ ਗਏ। ਤੀਜਾ ਜਿਹੜਾ ਕਹਿੰਦਾ ਸੁੰਘ ਕੇ ਮੈਂ ਦੱਸ ਦਿੰਦਾ ਇੱਥੇ ਇਹਨਾਂ ਥਾਣਾ ਹੈ, ਉਹ ਕਹਿੰਦੇ ਇਹ ਥਾਂ ਤੇ ਹੀਰੇ ਪਏ ਨੇ, ਹੋਰ ਮੋਟੀਆਂ ਗੱਲਾਂ ਕੀ ਚੱਕਣੀਆਂ ਹਨ। ਬੜੀ ਕੀਮਤੀ ਚੀਜ਼ ਥੋੜੀ ਚੱਕੋ, ਕੀਮਤ ਬਹੁਤੀ ਇੱਥੋਂ ਕੱਟ ਲਓ, ਟੋਕਲੀ ਬੰਨ ਲਈ ਹੀਰਿਆਂ ਦੀ। ਸੋ ਇਸੀ ਤਰ੍ਹਾਂ ਬਾਹਰ ਆ ਗਏ ਚੋਰੀ ਕਰਕੇ, ਉਹ ਰਾਜਾ ਵੀ ਨਾਲ ਸੀ, ਉੱਥੋਂ ਉਹਨਾਂ ਤੋਂ ਅਲੈਦਾ ਹੋ ਗਿਆ। ਉਹ ਜਦੋਂ ਤਿੰਨੇ ਹੀ ਚਲੇ ਗਏ, ਕਹਿਣ ਲੱਗੇ ਵੀ ਚੌਥਾ ਆਦਮੀ ਆਪਣੇ ਨਾਲ ਜਿਹੜਾ ਸੀ ਕਿੱਧਰ ਚਲਾ ਗਿਆ, ਸਾਰੇ ਇੱਥੇ ਆਉਣਾ ਹੀ ਕਿਤੇ ਕੋਈ ਗੱਲ ਨਹੀਂ। ਦੂਸਰੇ ਦਿਨ ਰਾਜਾ ਨੇ ਹੁਕਮ ਜਾਰੀ ਕਰ ਦਿੱਤਾ ਵੀ ਰਾਤ ਜੋ ਖਜ਼ਾਨੇ ਨੂੰ ਪਾੜ ਲੱਗਿਆ ਹੈ ਉਹਨਾਂ ਚੋਰਾਂ ਨੂੰ ਢੂੰਡੋ। ਪੁਲਿਸ ਨੇ ਢੂੰਡ ਲਏ, ਫੜ ਲਿਆਂਦੇ, ਰਾਜਾ ਤਖ਼ਤ ਤੇ ਬੈਠਾ ਹੈ, ਸਾਹਮਣੇ ਖੜੇ ਹਨ, ਪੁੱਛਣ ਲੱਗੇ ਕਿਉਂ ਬਈ ਤੁਸੀਂ ਚੋਰੀ ਕੀਤੀ? ਕਹਿਣ ਲੱਗੇ ਜੀ ਹਾਂ ਕੀਤੀ ਹੈ। ਕਿਵੇਂ ਕੀਤੀ? ਸਾਰੀ ਸਾਰੀ ਗੱਲ ਦੱਸੀ ਵੀ ਸਾਡੇ ਚ ਆਹ ਗੁਣ ਸੀ, ਇਉਂ ਰਾਤ ਚੋਰੀ ਕਰਕੇ ਅਸੀਂ ਇਹ ਟੋਕਲੀ ਪਈ ਹੈ ਹੀਰੇ ਲਾਲ ਜਵਾਹਰ ਦੀ, ਚੱਕ ਲੋ ਇਹ ਲੈ ਗਏ। ਕਹਿਣ ਲੱਗੇ ਫਿਰ ਤੁਹਾਨੂੰ ਦੱਸੋ ਹੁਣ ਕੀ ਸਜ਼ਾ ਮਿਲਣੀ ਚਾਹੀਦੀ ਹੈ? ਉਹ ਤਿੰਨ ਉਹ ਭਾਵ ਕੇ ਵੀ ਰਾਤ ਵਾਲਾ ਇਹੀ ਦਿੰਦਾ ਹੈ। ਕਹਿਣ ਲੱਗੇ ਦੇਖੋ ਸਰਕਾਰ, ਅਸੀਂ ਤਾਂ ਆਪਣਾ ਆਪਣਾ ਗੁਣ ਜ਼ਾਹਰ ਕਰਤਾ ਤੇ ਪ੍ਰਗਟ ਵੀ ਕਰਕੇ ਦਿਖਾ ਦਿੱਤਾ, ਹੁਣ ਤੁਸੀਂ ਆਪਣਾ ਵੀ ਗੁਣ ਜ਼ਾਹਰ ਕਰੋ, ਦਾੜੀ ਹਿਲਾ ਦਿਓ ਬਸ। ਇਹ ਗੱਲ ਕਹਿਣ ਦੀ ਦੇਰ ਸੀ, ਰਾਜਾ ਖੁਸ਼ ਹੋਇਆ, ਕਹਿਣਾ ਅੱਗੇ ਵਾਸਤੇ ਚੋਰੀ ਛੱਡੋ, ਤੁਹਾਨੂੰ ਚੰਗੀ ਅੱਛੀਆਂ ਪੋਸਟਾਂ ਦੇ ਦਿੰਦੇ ਹਾਂ, ਚੰਗੇ ਤੁਹਾਨੂੰ ਜਾਇਦਾਦਾਂ ਦੇ ਦਿੰਦੇ ਹਾਂ। ਕਹਿਣਗੇ ਫਿਰ ਅਸੀਂ ਕਿਉਂ ਚੋਰੀਆਂ ਕਰਨੀਆਂ? ਛੜਾਤੇ ਇਸ ਤਰੀਕੇ। ਫਿਰ ਜਿਵੇਂ ਉਸਨੇ ਦਾੜੀ ਹਿਲਾ ਕੇ ਕਹਿੰਦਾ ਸੀ ਮੈਂ ਲੱਖਾਂ ਨੂੰ ਹਜ਼ਾਰਾਂ ਨੂੰ ਬਰੀ ਕਰ ਦਿੰਦਾ, ਇਹਦਾ ਰਾਜਾ ਜਨਕ ਜੀ ਨੇ ਇੱਕ ਘੜੀ ਦਾ ਸਿਮਰਨ ਦੇ ਕੇ ਸਾਰੇ ਨਰਕ ਖਾਲੀ ਕੀਤੇ। ਉਹ ਰਾਜਾ ਜਨਕ ਦੀ ਵਾਪਸ ਜ਼ਿਕਰ ਆਉਂਦਾ ਹੈ, ਉਹ ਮੱਛ ਕਹਿੰਦਾ ਮੈਂ ਸਰਦੀ ਦਾ ਮੌਸਮ ਸੀ, ਇੱਕ ਵਾਰੀ ਸ਼ਹਿਰ ਦੇ ਵਿੱਚ ਇੱਕ ਤਲਾਅ ਸੀ, ਗਲਗਲ ਪਾਣੀ ਵਿੱਚ ਖੜ ਕੇ ਤਪ ਕਰਦਾ ਹੁੰਦਾ, ਪਹਿਲੇ ਜਦ ਧਾਰਾ ਕਰਦਾ ਫਿਰ ਪਾਣੀ ਚ ਖੜਦਾ ਹੁੰਦਾ। ਸਿਉਂ ਇੱਕ ਦਿਨ ਦਾ ਜ਼ਿਕਰ, ਰਾਜਾ ਜਨਕ ਦੀ ਸਵਾਰੀ ਆਈ, ਮੇਰੇ ਵੱਲ ਦੇਖ ਕੇ ਕਹਿਣ ਲੱਗੇ ਬਰਮੀ ਕੁੱਟੀ ਦੇ ਸੱਪ ਨੀ ਮਰਦਾ ਹੁੰਦਾ, ਸੱਪ ਮਰਦਾ ਸੱਪ ਦੇ ਸਿਰ ਵੀ ਸੋਟਾ ਪਵੇ, ਸਰੀਰ ਬਰਮੀ ਹੈ ਮਨ ਸੱਪ ਹੈ, ਝਗੜੇ ਝਾਟੇ ਤਾਂ ਸਾਰੇ ਮੰਨਦੇ ਹਨ। ਸੋ ਇਉਂ ਹੁਣ ਤੂੰ ਸਤਸੰਗ ਕੀਤਾ ਕਰ, ਮਨ ਚਿੱਤ ਲਗਾ ਕੇ ਔਰ ਭਜਨ ਕਰਿਆ ਕਰ, ਸਦੋ ਗੁਣੀ ਤਪ ਵੱਲ ਮੈਨੂੰ ਪ੍ਰੇਰਿਆ ਹੈ, ਤਮੋ ਗੁਣੀ ਤਪ ਤੋਂ ਹਟਾ ਕੇ। ਖੈਰ ਇੰਨਾ ਕਹਿ ਕੇ ਚਲੇ ਗਏ, ਪਰ ਮੇਰਾ ਦੇਰ ਦਾ ਸੁਭਾਅ ਪਿਆ ਸੀ ਜਦ ਤਾਰੇ ਕਰਨ ਦਾ, ਧੀਆਂ ਤਾਪਣ ਦਾ, ਐਡੀ ਛੇਤੀ ਕਿਵੇਂ ਛੱਡੋਗੇ? ਫਿਰ ਕੁਝ ਦਿਨਾਂ ਤੋਂ ਬਾਅਦ ਉਸੀ ਤਰ੍ਹਾਂ ਮੈਂ ਪਾਣੀ ਚ ਖੜਾ, ਉਹਨਾਂ ਦੀ ਸਵਾਰੀ ਫਿਰ ਉਸੀ ਤਰ੍ਹਾਂ ਪਾਲ ਕੀਤੀ ਆਈ, ਮੇਰੇ ਵੱਲ ਦੇਖ ਕੇ ਕਹਿਣੇ ਤੇ ਉਸ ਦਿਨ ਵੀ ਕਿਹਾ ਸੀ ਬਈ ਹੁਣ ਤੂੰ ਇਸ ਹੱਥ ਤਪ ਨੂੰ ਛੱਡ, ਸਤੋ ਗੁਣੀ ਤਪ ਕਰ, ਮਨ ਚਿੱਤ ਲਗਾ ਕੇ ਸਤਸੰਗ ਵਿੱਚ ਆਪਣੀ ਬਿਰਤੀ ਜੋੜਿਆ ਕਰ, ਫਿਰ ਇਕਾਂਤ ਬੈਠ ਕੇ ਭਜਨ ਵਿੱਚ ਬਿਰਤੀ ਜੋੜਿਆ ਕਰ, ਇਹ ਸਤੋ ਗੁਣੀ ਤਪ ਹੈ, ਇਹਦਾ ਫਲ ਬਹੁਤਾ ਹੈ, ਖੇਚਲ ਥੋੜੀ ਹੈ, ਫਿਰ ਮਨ ਨੂੰ ਸ਼ਾਂਤ ਆਏਗੀ, ਆ ਸਤ ਗਿਆਨ ਦਾ ਬ੍ਰਹਮ ਗਿਆਨ ਦਾ ਅਧਿਕਾਰੀ ਹੋਵੇਗਾ। ਸੋ ਇੰਨੀ ਗੱਲ ਕਹਿ ਕੇ ਫਿਰ ਲਾਂਗੇ, ਮੈਂ ਫਿਰ ਨਹੀਂ ਕੀਤਾ, ਅਣਸੁਣੀ ਕਰ ਦਿੱਤੀ, ਜਿਸ ਗੱਲ ਤੇ ਅਮਲ ਨਾ ਕੀਤਾ ਉਹਨੂੰ ਕਹਿੰਦੇ ਅਣਸੁਣੀ ਕਰਦੀ, ਇਹ ਕਰਨੋ ਪਈ ਦੁਰਘਟਨੀ। ਇਸੀ ਤਰ੍ਹਾਂ ਤੀਜੀ ਦਵਾ ਫਿਰ ਉਹਨਾਂ ਦਾ ਉੱਧਰ ਦੀ ਆਗਮਨ ਹੋਇਆ, ਫਿਰ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਚੰਗਾ ਤੇਰੀ ਖੁਸ਼ੀ ਹੈ, ਤੇਰੇ ਫਾਇਦੇ ਵਾਸਤੇ ਤੈਨੂੰ ਦੋ ਦਫ਼ਾ ਕਹਿ ਚੁੱਕੇ ਹਾਂ, ਹੁਣ ਤੀਸਰਾ ਸਮਾਂ ਹੈ, ਤੇਰੀ ਖੁਸ਼ੀ ਹੈ ਜੇਕਰ ਤੈਨੂੰ ਪਾਣੀ ਹੀ ਚੰਗਾ ਲੱਗਦਾ ਹੈ, ਇਹ ਸਰੀਰ ਨੂੰ ਛੱਡ ਕੇ ਬੜੀ ਦੇਰ ਤੱਕ ਸਮੁੰਦਰ ਵਿੱਚ ਮੱਛ ਬਣ ਕੇ ਰਹੇਗਾ। ਇਹ ਬਚਨ ਉਹਨਾਂ ਨੇ ਕਰ ਦਿੱਤਾ। ਮੈਂ ਬੜਾ ਭੈਭੀਤ ਦਾ ਡਰਿਆ, ਬ੍ਰਹਮ ਗਿਆਨੀ ਦਾ ਬਚਨ ਐਵੇਂ ਨਹੀਂ ਜਾਏਗਾ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪਣੇ ਸਰਾਪਦਾਰ ਦੇ ਦਿੱਤਾ, ਫਾਤਮੇ ਦੀ ਗੱਲ ਦੱਸੋ। ਕਹਿਣ ਲੱਗੇ ਹੁਣ ਤੇਰੀ ਥੋੜੀ ਉਮਰ ਰਹਿੰਦੀ ਹੈ, ਇਹ ਸਰੀਰ ਨੂੰ ਛੱਡ ਕੇ ਸਮੁੰਦਰ ਵਿੱਚ 100 ਮੀਲ ਲੰਬਾ ਮੱਛ ਬਣ ਕੇ ਰਹੇਗਾ, ਤ੍ਰੇਤਾ ਯੁੱਗ ਹੈ, ਹਜ਼ਾਰਾਂ ਸਾਲ ਅਜੇ ਦੇ ਰਹਿੰਦੇ ਹਨ। ਦਵਾਪਰ ਯੁੱਗ ਆਏਗਾ, 8,64,000 ਵਰਾ ਉਹਦਾ ਹੈ। ਫਿਰ ਕਲਯੁੱਗ ਆਏਗਾ, 5,000 ਬਸ ਕਲਯੁੱਗ ਵੀ ਬੀਤ ਜਾਏਗਾ। 5,000 ਕਲਯੁੱਗ ਬੀਤੇ ਤੋਂ ਗੁਰੂ ਨਾਨਕ ਅਵਤਾਰ ਹੋਣਗੇ ਦੁਨੀਆਂ ਨੂੰ ਨਾਮ ਜਪਾਉਣ ਵਾਸਤੇ, ਸ਼ੰਤ ਅਵਤਾਰ ਗੁਰੂ ਅਵਤਾਰ ਹੋਣਗੇ, ਉਹ ਤੇਰੇ ਸਿਰ ਤੇ ਰਾਤ ਕੱਟਣਗੇ, ਫਿਰ ਤੇਰੇ ਸਰਾਪ ਦਾ ਖਤਮ ਹੋ ਜਾਏਗਾ, ਫਿਰ ਸਰੀਰ ਛੱਡ ਕੇ ਸਰਨ ਹੋ ਜਾਏਗਾ। ਕਹਿਣ ਲੱਗਾ ਮਹਾਰਾਜ, ਇਉਂ ਮੈਨੂੰ ਕੁਛ ਵਕਤ ਦਾ ਸਰਾਪ ਆਪਨੇ ਅੱਜ ਇਹਦੀ ਸਮਾਪਤੀ ਕੀਤੀ ਹੈ। ਸਾਡੇ ਸ਼ਾਸਨ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨਾਮ ਵੱਲ ਪ੍ਰੇਰਦੇ ਸਨ।
ਧਨ ਹੈ ਗੁਰੂ ਨਾਨਕ ਸਾਹਿਬ ਹਲੋ ਹੈ।